ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਆਸਟ੍ਰੇਲੀਆ ਦੀ ਰੱਖਿਆ ਫੋਰਸ ਲਈ ਇੱਕ ਜ਼ਰੂਰੀ ਓਵਰਹੌਲ ਦੀ ਲੋੜ ਡਿਫੈਂਸ ਰਿਵਿਊ ਵਿੱਚ ਆਇਆ ਸਾਹਮਣੇ। ਕਰਮਾਡਿਕ ਟਾਪੂ ਦੇ ਨੇੜੇ ਆਇਆ 7.3 ਤੀਬਰਤਾ ਦਾ ਭੂਚਾਲ। ਅਤੇ ਰਗਬੀ ਲੀਗ ਵਿੱਚ ਮੰਗਲਵਾਰ ਨੂੰ ਆਮੀ ਪਾਰਕ ਵਿਖੇ ਹੋਵੇਗਾ ਵਾਰੀਅਰਸ ਅਤੇ ਮੈਲਬਰਨ ਸਟੋਰਮ ਵਿਚਾਲੇ ਮੁਕਾਬਲਾ। SBS ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਆਸਟ੍ਰੇਲੀਅਨ ਰੱਖਿਆ ਫੋਰਸ ਦੀ ਸਮੀਖਿਆ ਦੇ ਅਨੁਸਾਰ ਲੌਂਗ ਰੇਂਜ ਸਟ੍ਰਾਈਕ ਦੀ ਸਮਰੱਥਾ ਅਤੇ ਮਿਲਟਰੀ ਪ੍ਰੋਜੈਕਟਾਂ ਤੇ ਟੈਕਸਪੇਅਰ ਫੰਡਾਂ ਦੇ ਬਿਹਤਰ ਖਰਚੇ ਵੱਲ ਇੱਕ ਤਬਦੀਲੀ ਦੇ ਨਾਲ ਆਸਟ੍ਰੇਲੀਆ ਦੀ ਰੱਖਿਆ ਫੋਰਸ ਵਿੱਚ ਤੁਰੰਤ ਸੁਧਾਰ ਕਰਨ ਦੀ ਜ਼ਰੂਰਤ ਹੈ। ਗੈਰ ਵਰਗੀਕ੍ਰਿਤ ਸਮੀਖਿਆ ਨੇ 6 ਨਵੇਂ ਤਰਜੀਹੀ ਖੇਤਰਾਂ ਨੂੰ ਉਜਾਗਰ ਕੀਤਾ ਏ, ਜਿਸ ਵਿੱਚ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਦੀ ਪ੍ਰਾਪਤੀ, ਲੰਬੀ ਦੂਰੀ ਦੇ ਨਿਸ਼ਾਨੇ ਤੇ ਸਹੀ ਤਰ੍ਹਾਂ ਹਮਲਾ ਕਰਨ ਦੀ ਸਮਰੱਥਾ ਨੂੰ ਵਿਕਸਿਤ ਕਰਨਾ ਅਤੇ ਸਥਾਨਕ ਤੌਰ ਤੇ ਅਸਲਾ ਬਣਾਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਸਮੀਖਿਆ ਭਵਿੱਖ ਵਿੱਚ ਆਸਟ੍ਰੇਲੀਆ ਨੂੰ ਵਧੇਰੇ ਆਤਮ ਨਿਰਭਰ ਹੋਣ ਦੀ ਲੋੜ ਨੂੰ ਉਜਾਗਰ ਕਰਦੀ ਹੈ।
The recommendations of this review will underpin our work bolstering relationships with our international partners and promoting peace, stability and prosperity in our region and our world. At its core, all of this is making Australia more self-reliant, more prepared and more secure in the years ahead.
ਸਾਬਕਾ ਰੱਖਿਆ ਮੰਤਰੀ ਸਟੀਫਨ ਸਮਿਥ ਅਤੇ ਸਾਬਕਾ ਰੱਖਿਆ ਬਲ ਦੇ ਮੁਖੀ ਐਂਗਸ ਹਿਊਸਟਨ, ਜਿਨ੍ਹਾਂ ਨੇ ਸੁਤੰਤਰ ਸਮੀਖਿਆ ਦੀ ਅਗਵਾਈ ਕੀਤੀ ਹੈ, ਦਾ ਕਹਿਣਾ ਹੈ ਕਿ ਚੀਨ ਦੇ ਤੇਜ਼ੀ ਨਾਲ ਫੌਜੀ ਨਿਰਮਾਣ ਅਤੇ ਸੰਯੁਕਤ ਰਾਜ ਦੇ ਪਤਨ ਕਾਰਨ ਆਸਟ੍ਰੇਲੀਆ ਨੂੰ ਤੁਰੰਤ ਕਾਰਵਾਈ ਕਰਨ ਦੀ ਲੋੜ ਸੀ। ਵਿਰੋਧੀ ਧਿਰ ਦੇ ਰੱਖਿਆ ਬੁਲਾਰੇ ਐਂਡਰਿਊ ਹੈਸਟੀ ਦਾ ਕਹਿਣਾ ਹੈ ਕਿ ਉਹ ਰੱਖਿਆ ਰਣਨੀਤਕ ਸਮੀਖਿਆ ਡਿਫੈਂਸ ਸਰਵਿਸ ਰਿਵਿਊ ਤੋਂ ਆਉਣ ਵਾਲੀਆਂ ਸਿਫਾਰਸ਼ਾਂ ਬਾਰੇ ਚਿੰਤਤ ਨੇ। ਇਹ ਜ਼ਮੀਨ ਆਧਾਰਿਤ ਮਿਜ਼ਾਈਲਾਂ ਤੇ ਜ਼ਿਆਦਾ ਖਰਚ ਕਰਨ ਅਤੇ ਨਵੇਂ ਬਖਤਰਬੰਦ ਵਾਹਨਾਂ ਤੇ ਘੱਟ ਖਰਚ ਕਰਨ ਦਾ ਮਾਮਲਾ ਰੱਖਦਾ ਏ। ਸ੍ਰੀ ਹੈਸਟੀ ਦਾ ਕਹਿਣਾ ਏ ਕਿ ਲੇਬਰ ਸਰਕਾਰ ਕੋਲ ਦੇਸ਼ ਨੂੰ ਦਰਪੇਸ਼ ਰਣਨੀਤਕ ਚੁਣੌਤੀਆਂ ਦੇ ਜਵਾਬ ਵਿੱਚ ਗੰਭੀਰਤਾ ਦੀ ਘਾਟ ਹੈ।
The defense minister has talked about an increase in defense spending over the medium term and next decade, but we don't see any increase to the defense budget today. This indicates a fundamental lack of seriousness about the strategic challenges facing this nation.
ਕੋਵਿਡ ਮਾਮਲਿਆਂ ਦੇ ਰਾਸ਼ਟਰੀ ਡਾਟਾਬੇਸ ਦੀ ਜਾਂਚ ਦੀ ਮੰਗ ਤੋਂ ਬਾਅਦ ਲੌਂਗ ਕੋਵਿਡ ਦੀ ਖੋਜ ਤੇ $50 million ਤੋਂ ਵੱਧ ਖਰਚ ਕੀਤੇ ਜਾਣਗੇ। ਇਹ ਫੰਡਿੰਗ ਮਾਹਰਾਂ ਨੂੰ ਲੌਂਗ ਕੋਵਿਡ-19 ਲੱਛਣਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਆਗਿਆ ਦੇਵੇਗੀ, ਜੋ ਕਿ ਲਾਗ ਦੀ ਸ਼ੁਰੂਆਤ ਤੋਂ ਬਾਅਦ ਕਈ ਮਹੀਨਿਆਂ ਤੱਕ ਰਹਿੰਦੇ ਨੇ। ਸੰਸਦੀ ਕਮੇਟੀ ਨੇ ਰਿਪੋਰਟ ਵਿੱਚ ਸਰਕਾਰ ਨੂੰ 9 ਸਿਫਾਰਸ਼ਾਂ ਕੀਤੀਆਂ ਨੇ, ਜਿਸ ਵਿੱਚ ਰਾਸ਼ਟਰੀ ਪੱਧਰ ਤੇ ਤਾਲਮੇਲ ਵਾਲੇ ਖੋਜ ਪ੍ਰੋਗਰਾਮ ਦੀ ਸਥਾਪਨਾ ਵੀ ਸ਼ਾਮਲ ਹੈ। ਕਮੇਟੀ ਦੀ ਅਗਵਾਈ ਕਰਨ ਵਾਲੇ ਡਾਕਟਰ ਮਾਈਕ ਫ੍ਰੀਲੈਂਡਰ ਦਾ ਕਹਿਣਾ ਹੈ ਕਿ ਬਿਮਾਰੀ ਦੀ ਵਧੇਰੇ ਡੂੰਘਾਈ ਨਾਲ ਜਾਂਚ ਕਰਨਾ ਮਹੱਤਵਪੂਰਨ ਹੈ।
We need national data collection. That means data linkage with the states through a coordinated national program. So data collection is really important. Research is important. There are lots of things about COVID and long COVID we do not understand.
ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਵੱਡੇ ਭੂਚਾਲ ਤੋਂ ਬਾਅਦ ਸੁਨਾਮੀ ਦਾ ਖਤਰਾ ਨਹੀਂ ਹੈ। ਭੂਚਾਲ ਦੀ ਤੀਬਰਤਾ ਆਕਲੈਂਡ ਤੋਂ ਲਗਭਗ 1,000 ਕਿਲੋਮੀਟਰ ਉੱਤਰ ਪੂਰਬ ਵਿੱਚ ਨਿਜਾਤ ਵਾਲੇ ਕਰਮਾਡਿਕ ਟਾਪੂ ਦੇ ਨੇੜੇ ਸਿਰਫ 49 ਕਿਲੋਮੀਟਰ ਦੀ ਘੱਟ ਡੂੰਘਾਈ ਤੇ 7.1 ਮਾਪੀ ਗਈ। ਇਹ ਟਾਪੂ 2 ਟੈਕਟੋਨਿਕ ਪਲੇਟਾਂ ਦੇ ਵਿਚਕਾਰ ਨਿਊਜ਼ੀਲੈਂਡ ਅਤੇ ਫੀਜੀ ਦੇ ਅੱਧ ਵਿਚਕਾਰ ਸਥਿਤ ਹੈ। ਪਹਿਲੇ ਭੂਚਾਲ ਤੋਂ ਬਾਅਦ 5.4 ਅਤੇ 5.3 ਦੀ ਤੀਬਰਤਾ ਵਾਲੇ ਝਟਕੇ ਵੀ ਮਹਿਸੂਸ ਕੀਤੇ ਗਏ। ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਭੂਚਾਲਾਂ ਕਾਰਨ ਸੁਨਾਮੀ ਦੇ ਸੰਭਾਵਿਤ ਹੋਣ ਲਈ ਅਲਰਟ ਤੇ ਸੀ, ਪਰ ਹੁਣ ਉਸਨੇ ਇਸ ਖਤਰੇ ਦਾ ਮੁਲਾਂਕਣ ਕੀਤਾ ਏ। ਵਿਦੇਸ਼ ਵਿਭਾਗ ਭਾਵ ਡੀਫੈਟ ਦਾ ਕਹਿਣਾ ਹੈ ਕਿ ਉਹ ਸੁਡਾਨ ਵਿੱਚ ਘੱਟੋ ਘੱਟ 158 ਆਸਟ੍ਰੇਲੀਅਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਡੂੰਘੀ ਚਿੰਤਤ ਹੈ। ਸੈਨਾ ਦੇ ਮੁਖੀਆਂ ਅਤੇ ਇੱਕ ਵੱਡੀ ਅਰਧ ਸੈਨਿਕ ਬਲਾਂ ਦੇ ਵਿਚਕਾਰ ਹਿੰਸਾ ਨੇ ਸੈਂਕੜੇ ਨਾਗਰਿਕਾਂ ਨੂੰ ਮਾਰ ਦਿੱਤਾ ਏ ਅਤੇ ਸੁਡਾਨ ਨੂੰ ਇੱਕ ਮਨੁੱਖੀ ਤਬਾਹੀ ਵੱਲ ਧੱਕ ਦਿੱਤਾ ਏ। ਇੱਕ ਬਿਆਨ ਵਿੱਚ ਡੀਫੈਟ ਨੇ ਕਿਹਾ ਕਿ ਸੁਡਾਨ ਵਿੱਚ ਆਸਟ੍ਰੇਲੀਆਨਾਂ ਦੀ ਸੁਰੱਖਿਆ ਡੀਫੈਟ ਦੀ ਤੁਰੰਤ ਤਰਜੀਹ ਹੈ, ਪਰ ਅਸਥਿਰ ਅਤੇ ਖਤਰਨਾਕ ਸਥਿਤੀ ਦੇ ਕਾਰਨ ਕੌਂਸਲਰ ਸੇਵਾਵਾਂ ਦੀ ਵਿਵਸਥਾ ਬੁਰੀ ਤਰ੍ਹਾਂ ਸੀਮਤ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦਾ ਸੁਡਾਨ ਵਿੱਚ ਕੋਈ ਵੀ ਦੂਤਾਵਾਸ ਨਹੀਂ ਹੈ ਅਤੇ ਸਭ ਤੋਂ ਨੇੜੇ ਕੋਰੀਓ ਵਿੱਚ ਸਥਿਤ ਹੈ। ਨਿਊ ਸਾਊਥ ਵੇਲਜ਼ ਵਿੱਚ ਇੱਕ ਸੜਕ 'ਤੇ ਇੱਕ ਨੌਜਵਾਨ ਲੜਕੀ ਨੂੰ ਕੁੱਟਣ ਅਤੇ ਬਲਾਤਕਾਰ ਕਰਨ ਦੇ ਸ਼ੱਕੀ ਵਿਅਕਤੀ ਨੂੰ ਰਾਜ ਤੋਂ 3,000 ਕਿਲੋਮੀਟਰ ਦੂਰ ਪਰਥ ਤੋਂ ਗ੍ਰਿਫਤਾਰ ਕੀਤਾ ਗਿਆ ਏ। 19 ਸਾਲਾ ਪੀੜਤਾ 14 ਅਪ੍ਰੈਲ ਦੀ ਰਾਤ ਨੂੰ ਦੱਖਣੀ ਟੇਬਲਲੈਂਡਜ਼ ਵਿੱਚ ਗੋਲਬਨ ਵਿੱਚੋਂ ਲੰਘ ਰਹੀ ਸੀ ਜਦੋਂ ਉਸ ਨੂੰ ਫੜ ਲਿਆ ਗਿਆ। ਚਿਹਰੇ 'ਤੇ ਕਈ ਵਾਰ ਮੁੱਕਾ ਮਾਰਿਆ ਗਿਆ ਅਤੇ ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਸ ਦਾ ਜਿਣਸੀ ਸ਼ੋਸ਼ਣ ਕੀਤਾ ਗਿਆ। ਇਸ ਤਰ੍ਹਾਂ ਦਾ ਇੱਕ ਹਮਲਾ 5 ਅਪ੍ਰੈਲ ਨੂੰ ਨੇੜਲੀ ਗਲੀ ਵਿੱਚ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ 18 ਸਾਲਾਂ ਦੀ ਲੜਕੀ ਦੇ ਚਿਹਰੇ 'ਤੇ ਮੁੱਕਾ ਮਾਰ ਕੇ ਫਰਾਰ ਹੋ ਗਿਆ ਸੀ। ਵਿਆਪਕ ਪੁੱਛਗਿੱਛ ਤੋਂ ਬਾਅਦ ਜਸੂਸਾਂ ਨੇ ਗੋਲਬਨ ਦੇ ਇੱਕ ਘਰ ਦੀ ਤਲਾਸ਼ੀ ਲਈ ਅਤੇ ਐਤਵਾਰ ਸਵੇਰੇ 8 ਵਜੇ ਦੇ ਕਰੀਬ ਫੋਰੈਂਸਿਕ ਜਾਂਚ ਲਈ ਕਈ ਚੀਜ਼ਾਂ ਜ਼ਬਤ ਕਰਨ ਦੀ ਅਗਵਾਈ ਕੀਤੀ। ਕੁਈਨਜ਼ਲੈਂਡ ਸਰਕਾਰ ਉਦਯੋਗ ਦੀ ਇੱਕ ਸੁਤੰਤਰ ਸਮੀਖਿਆ ਤੋਂ ਬਾਅਦ ਸੈਕਸ ਵਰਕ ਨੂੰ ਡੀਕ੍ਰਿਮੀਨਲਾਈਜ਼ ਬਣਾ ਦੇਵੇਗੀ। ਇਹ ਸਮੀਖਿਆ ਕੁਈਨਜ਼ਲੈਂਡ ਕਾਨੂੰਨ ਸੁਧਾਰ ਕਮਿਸ਼ਨ ਦੁਆਰਾ ਕੀਤੀ ਗਈ ਸੀ ਅਤੇ ਅਟਾਰਨੀ ਜਨਰਲ ਨੂੰ ਪੇਸ਼ ਕੀਤੀ ਗਈ ਸੀ। ਕੁਈਨਜ਼ਲੈਂਡ ਵਿੱਚ ਵਰਤਮਾਨ ਵਿੱਚ ਨਿਯੰਤ੍ਰਿਤ ਜਿਨਸੀ ਕੰਮ ਦੇ 2 ਕਾਨੂੰਨੀ ਰੂਪ ਨੇ। ਉਹ ਇੱਕ ਲਾਇਸੈਂਸਸ਼ੁਦਾ ਵੇਸ਼ਵਾ ਘਰ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਨੇ ਅਤੇ ਜੋ ਘਰ ਦੇ ਅੰਦਰ ਜਾਂ ਬਾਹਰ ਜਾਣ ਵਾਲੇ ਇਕੱਲੇ ਸੰਚਾਲਕਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਸੈਕਸ ਵਰਕ ਦਾ ਅਪਰਾਧੀਕਰਨ ਵਿਅਕਤੀਗਤ ਰਾਜਾਂ 'ਤੇ ਨਿਰਭਰ ਕਰਦਾ ਏ, ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਸੋਮਵਾਰ ਨੂੰ ਕਿਸ FM ਨੂੰ ਦੱਸਿਆ ਕਿ ਉਦਯੋਗ ਨੂੰ ਕਾਨੂੰਨੀ ਬਣਾਉਣਾ ਇਸ ਵਿੱਚ ਕੰਮ ਕਰਨ ਵਾਲਿਆਂ ਦੀ ਰੱਖਿਆ ਕਰੇਗਾ।
Clearly, criminalising prostitution doesn't really work. Drives it underground and leads to, worse behaviour. Yes. and worse treatment of people who are involved in what can be, of course, a dangerous industry.
ਵਿਰੋਧੀ ਧਿਰ ਨੇ ਚੇਤਾਵਨੀ ਦਿੱਤੀ ਹੈ ਕਿ ਸਪਾਰਕਲਿੰਗ ਵਾਈਨ, ਪ੍ਰੋਸੀਕੋ ਅਤੇ ਵੱਖ-ਵੱਖ ਚੀਜ਼ ਲਈ ਨਾਮਕਰਨ ਦੇ ਅਧਿਕਾਰਾਂ 'ਤੇ ਕੋਈ ਰਿਆਇਤ ਆਸਟ੍ਰੇਲੀਆ ਲਈ ਆਰਥਿਕ ਤਬਾਹੀ ਹੋ ਸਕਦੀ ਹੈ। ਡੈਲੀਗੇਸ਼ਨ ਯੂਰਪੀਅਨ ਯੂਨੀਅਨ ਦੇ ਨਾਲ ਇੱਕ ਮੁਫ਼ਤ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਲਈ ਕੰਮ ਕਰ ਰਹੀ ਹੈ ਜਿਸ ਵਿੱਚ ਭੂਗੋਲਿਕ ਸੂਚਕਾਂ 'ਤੇ ਚਰਚਾ ਸ਼ਾਮਲ ਹੈ। ਭੂਗੋਲਿਕ ਸੂਚਕਾਂ ਨੇ ਦੁਨੀਆ ਦੇ ਹੋਰ ਕਿਤੇ ਵੀ ਉਤਪਾਦਕਾਂ ਨੂੰ ਸਥਾਨਕ ਤੌਰ 'ਤੇ ਬਣਾਏ ਉਤਪਾਦਾਂ ਦੇ ਨਾਮ ਜਿਵੇਂ ਕਿ ਪ੍ਰੋਸੈਕੋ ਅਤੇ ਫੈਟਾ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਏ। ਵਿਰੋਧੀ ਵਪਾਰ ਦੇ ਬੁਲਾਰੇ ਕੇਵਿਨ ਹੋਗਨ ਦਾ ਕਹਿਣਾ ਏ ਕਿ ਫੈਟਾ, ਪਾਮਜਾਨ ਅਤੇ ਹਲੂਮੀ ਸਮੇਤ ਪ੍ਰੋਸੀਕੋ ਅਤੇ ਡੇਅਰੀ ਉਤਪਾਦਾਂ ਨੂੰ ਗੱਲਬਾਤ ਦੇ ਵਿਸ਼ੇ ਤੋਂ ਬਾਹਰ ਹੋਣਾ ਚਾਹੀਦਾ ਏ। ਲਗਭਗ 3,000 ਪ੍ਰਵਾਸੀਆਂ ਨੇ ਦੱਖਣੀ ਮੈਕਸੀਕੋ ਵਿੱਚ ਇੱਕ ਵਿਸ਼ਾਲ ਜਲੂਸ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਨਜ਼ਰਬੰਦੀ ਕੇਂਦਰਾਂ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਇੱਕ ਵਿੱਚ ਪਿਛਲੇ ਮਹੀਨੇ ਅੱਗ ਲੱਗ ਗਈ ਸੀ ਜਿੱਥੇ ਕਿ 40 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। ਪ੍ਰਵਾਸੀ ਐਤਵਾਰ ਸਵੇਰੇ 23 ਅਪ੍ਰੈਲ ਨੂੰ ਗੁਆਟੇਮਾਲਾ ਦੀ ਸਰਹੱਦ ਦੇ ਨੇੜੇ ਤਾਪਾਚੂਲਾ ਸ਼ਹਿਰ ਤੋਂ ਰਵਾਨਾ ਹੋਏ। ਉਹ ਦਾਅਵਾ ਕਰਦੇ ਨੇ ਕਿ ਉਹਨਾਂ ਦਾ ਉਦੇਸ਼ ਮੈਕਸੀਕੋ ਸਿਟੀ ਪਹੁੰਚਣ ਦਾ ਏ ਤਾਂ ਜੋ ਪ੍ਰਵਾਸੀਆਂ ਨਾਲ ਵਿਹਾਰ ਕੀਤੇ ਜਾਣ ਦੇ ਤਰੀਕੇ ਵਿੱਚ ਬਦਲਾਅ ਦੀ ਮੰਗ ਕੀਤੀ ਜਾ ਸਕੇ। ਹੋਂਡੁਰਸ ਦੇ ਇੱਕ ਪ੍ਰਵਾਸੀ ਜੁਆਨ ਕਾਰਲੋਸ ਹਰਨਾਡੇਜ਼ ਦਾ ਕਹਿਣਾ ਏ ਕਿ ਉਹ ਚਾਹੁੰਦੇ ਨੇ ਕਿ ਉਹਨਾਂ ਨਾਲ ਸਹੀ ਸਲੂਕ ਕੀਤਾ ਜਾਵੇ।
Now we have decided to move forward in this journey because of the 40 people who died up there. Those who set fire to them, they are murderers. They don't want the people of our countries, and we want justice to be done. And we want to move towards the border. We only come here in transit. We don't come to bother the Mexicans. The sooner we get the documents, the sooner we get to the border, and we don't keep bothering them or their country.
ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਰਗਬੀ ਕੋਚ ਕ੍ਰੇਗ ਬਿਲਾਮੀ ਇੱਕ ਬਹੁਤ ਹੀ ਵੱਖਰੇ ਵਾਰੀਅਰਸ ਲਈ ਚੌਕਸ ਨੇ ਜਿਨ੍ਹਾਂ ਨੂੰ ਉਸ ਦੀ ਮੈਲਬਨ ਸਟੋਰਮ ਟੀਮ ਨੇ ਪਿਛਲੇ ਐਨਜ਼ੈਕ ਡੇ 'ਤੇ ਹਰਾ ਦਿੱਤਾ ਸੀ। ਮੈਲਬਨ ਸਟੋਰਮ ਆਮੀ ਪਾਰਕ ਵਿਖੇ ਸੰਭਾਵਿਤ ਸੈੱਲ ਆਊਟ ਸਾਲਾਨਾ NRL ਟਕਰਾਅ ਦੀ ਤਿਆਰੀ ਕਰ ਰਿਹਾ ਏ। ਪਿਛਲੇ ਸਾਲ ਸਟੋਰਮ ਨੇ ਵਾਰੀਅਰਸ ਨੂੰ ਰਿਕਾਰਡ ਸਕੋਰ ਲਾਈਨ ਨਾਲ ਹਰਾਇਆ ਸੀ, ਪਰ ਇਸ ਸਾਲ ਵਾਰੀਅਰਸ ਨਵੇਂ ਕੋਚ ਐਂਡਰਿਊ ਵੈਬਸਟਰ ਦੇ ਅਧੀਨ 7 ਰਾਊਂਡਾਂ ਵਿੱਚੋਂ 5 ਜਿੱਤਾਂ ਤੇ ਮਾਣ ਪ੍ਰਾਪਤ ਕਰ ਚੁੱਕੇ ਨੇ, ਜੋ ਕਿ ਕ੍ਰਿਗ ਬਿਲਾਮੀ ਦੀ ਟੀਮ ਨਾਲੋਂ ਇੱਕ ਵਾਧਾ ਹੈ। ਅਨੁਭਵੀ ਕੋਚ, ਜਿਸ ਨੇ ਅਜੇ ਵੀ ਮੈਲਬਨ ਦੇ ਨਾਲ ਆਪਣੇ ਭਵਿੱਖ ਦੀ ਯੋਜਨਾ ਦੇਣੀ ਹੈ, ਨੂੰ ਮੰਗਲਵਾਰ ਰਾਤ ਨੂੰ ਬਹੁਤ ਸਖ਼ਤ ਮੁਕਾਬਲੇ ਦੀ ਉਮੀਦ ਹੈ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54 ਰੁਪਏ 71 ਪੈਸੇ, ਪਾਕਿਸਤਾਨ ਦੇ 188 ਰੁਪਏ 57 ਪੈਸੇ ਅਤੇ ਅਮਰੀਕਾ ਦੇ 66 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਸਮਾਂ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਐਡੀਲੇਟ, ਮੈਲਬਰਨ ਅਤੇ ਹੋਬਾਰਟ ਧੁੱਪ ਚੜੀ ਰਹੇਗੀ। ਤਾਪਮਾਨ ਕ੍ਰਮਵਾਰ 27, 25 ਅਤੇ 21 ਡਿਗਰੀ। ਕੈਨਬਰਾ ਅਤੇ ਬ੍ਰਿਸਬੇਨ ਕੁਝ ਹੱਦ ਤੱਕ ਬੱਦਲਵਾਈ ਹੋਏਗੀ। ਤਾਪਮਾਨ ਕ੍ਰਮਵਾਰ 22 ਅਤੇ 24 ਡਿਗਰੀ। ਸਿਡਨੀ ਅਤੇ ਪਰਥ ਥੋੜੀਆਂ ਬਹੁਤ ਕਣੀਆਂ ਪੈਣ ਦੀ ਸੰਭਾਵਨਾ ਏ। ਤਾਪਮਾਨ ਕ੍ਰਮਵਾਰ 23 ਅਤੇ 18 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਭਾਰਸ ਨਾਗਪਾਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।